ਰਾਜਾ ਵਜ਼ੀਰ ਵੱਲ ਤੱਕ ਕੇ, ਜਾਓ ਤੇ ਬਾਹਰਲੇ ਦੀਵਾਨ ਖਾਨੇ ਮਿਲੋ, ਉੱਤਰ ਦਿਓ ਤੇ ਗੱਲਬਾਤ ਸਮਝ ਕੇ ਫਿਰ ਮੇਰੇ ਕੋਲ ਆਓ। ਵਜ਼ੀਰ ਚਲਾ ਗਿਆ ਤੇ ਰਾਜਾ ਉੱਤੋਂ ਉੱਤੋਂ ਤਾਂ ਕੰਮ ਵਿਚ ਲੱਗਾ ਰਿਹਾ, ਪਰ ਵਿਚੋਂ ਸੋਚ ਦੇ ਸਮੁੰਦਰਾਂ ਵਿਚ ਗੋਤੇ ਖਾਣ ਲੱਗਾ। ਕੰਮ ਕਾਰ ਛੇਤੀ ਮੁਕਾ ਕੇ ਅਹਿਲਕਾਰ ਵਿਦਾ ਕੀਤੇ, ਇਹਨਾਂ ਨੂੰ ਵਜ਼ੀਰ ਖਾਂ ਆ ਗਿਆ। ਆਓ ਮੰਤਰੀ ਜੀ, ਕੀ ਸੁਨੇਹਾ ਲਿਆਏ ਹੋ? ਵਜ਼ੀਰ ਕਹਿਣ ਲੱਗਾ, ਜੀ ਤਰੁੱਟੀ ਚੌੜ ਸਾਡੀ ਹਿੰਦੂਆਂ ਦੀ, ਕਟੋਚੀਆ ਤੇ ਛਿੱਬੜਵਾਲੀਆ ਅਲਫਕਾਲ ਨਾਲ ਜਾ ਰਲੇ ਨੇ। ਜੋ ਅਸਾਂ ਸਾਰਿਆਂ ਮੰਤਰ ਪੱਕਾ ਕੀਤਾ ਸੀ ਉਸ ਨਾਲ ਧਰੋਹ ਕਮਾਇਆ। ਫੌਜਾਂ ਲੈ ਕੇ ਅਲਫ ਖਾਨ ਨਾਲ ਨਜ਼ਾਉਣ ਆ ਟਿਕੇ ਹਨ। ਅਲਫ ਖਾਨ ਨੂੰ ਮੈਨੂੰ ਜਾਪਦਾ ਹੈ ਉਨ੍ਹਾਂ ਹੀ ਪੱਟੀ ਪੜਾਈ ਹੈ ਕਿ ਪਹਿਲਾਂ ਕੈਲੋਰ ਪਤੀ ਮੈਨੂੰ ਜਾਪਦਾ ਹੈ ਕਿ ਉਨ੍ਹਾਂ ਨੇ ਹੀ ਪੱਟੀ ਪੜਾਈ ਹੈ ਕਿ ਪਹਿਲਾਂ ਕੈਲੋਰ ਪਤੀ ਤੇ ਹਮਲਾ ਕਰੋ, ਉਸ ਨੂੰ ਮਾਰ ਲਿਆ ਸਾਰੇ ਬਿਨ ਲੜੇ ਸ਼ਰਨ ਪੈ ਜਾਣਗੇ। ਇਹ ਮੈਂ ਕੁਛ ਉਨ੍ਹਾਂ ਦੇ ਤੌਰਾਂ ਤੇ ਕੁਛ ਗੱਲਾਂ ਬਾਤਾਂ ਤੋਂ ਚਾਲ ਸਮਝੀ। ਸੰਦੇਸ਼ਾ ਉਸਦਾ ਇਹ ਹੈ ਕਿ ਤਿੰਨਾਂ ਸਾਲਾਂ ਦਾ ਖਰਾਜ ਦੇ ਦਿਓ ਤੇ ਆਪ ਲੈ ਕੇ ਆਓ ਸੁਲਾ ਸਫਾਈ ਦੋਸਤਦਾਰੀ ਨਾਲ, ਨਹੀਂ ਤਾਂ ਯੁੱਧ ਕਰੋ, ਮੈਂ ਦੇਸ਼ ਵਿਰਾਨ ਕਰਕੇ ਲੁੱਟ ਪੁੱਟ ਕੇ ਸਾਰੀ ਰਕਮ ਲੈ ਜਾਵਾਂਗਾ। ਭੀਮ ਚੰਦ ਦੰਦ ਕਰੀਚ ਕੇ ਸਿਰ ਫੜ ਕੇ ਗੁੱਸੇ ਨਾਲ ਬਹਿ ਗਿਆ। ਸਤਿਆਨਾਸ, ਇੱਕ ਟੋਚ ਦੀ ਜਿਹੜੀ ਘਰ ਫੁੱਟ ਪਾਉ ਦਸਰ ਮਾਰਿਆ ਨਾ। ਅੱਛਾ ਜੇ ਅੱਗੇ ਦੇਣਾ ਸੀ ਤਾਂ ਹੁਣ ਨਹੀਂ ਦੇਣਾ, ਜੰਗ ਕਰਨਾ ਹੈ ਤੇ ਆਪਣੇ ਨੇਜੇ ਨਾਲ ਕਟੋਚੀਏ ਦਾ ਪੇਟ ਪਾੜਨਾ, ਫੇਰ ਖਾਲ ਜੇ ਠੰਡ ਪਾਉ। ਵਜ਼ੀਰ ਜੀ, ਸਾਰੇ ਭਰਾਵਾਂ ਵੱਲ ਦੂਤ ਭਜਾ ਦਿਓ, ਦੇਖੀ ਕਿ ਕੌਣ ਕੌਣ ਸਾਡੇ ਨਾਲ ਨਿੱਤਰਦਾ। ਵਜ਼ੀਰ, ਆਸ ਹੈ ਉਹਨਾਂ ਦੋ ਤਰਿਆਂ ਤੋਂ ਛੁੱਟ ਰਾਜਾ ਜੀ, ਬਾਕੀ ਸਾਰੇ ਸਾਡੇ ਨਾਲ ਹੋਣਗੇ। ਦੂਤ ਨੂੰ ਤੇ ਹੁਣ ਟੋੜਦਾ, ਪਰ ਰਾਜਾ ਕਾਲਾ ਹੋ ਕੇ, ਇਹ ਪਰ ਕੀ? ਮੈਂ ਤਾਂ ਅਲਫ ਖਾਨ ਦੀ ਸ਼ਰਨ ਨਹੀਂ ਲੈਣੀ, ਅਲਫ ਖਾਨ ਨੂੰ ਮੇਰੀ ਤੀਰ ਅੰਦਾਜ਼ੀ ਦਾ ਪਤਾ ਨਹੀਂ ਹੈ, ਮੈਂ ਤਾਂ ਕਟੋਚ ਤੋਂ ਬਦਲਾ ਨਹੀਂ ਛੋੜਨਾ। ਮੈਨੂੰ ਪਤਾ ਹੈ ਔਰੰਗਜ਼ੇਬ ਦੱਖਣ ਚ ਫਸ ਰਿਹਾ, ਸਾਡੇ ਨਾਲ ਵੱਡੇ ਜੰਗ ਨਹੀਂ ਮਚਾ ਸਕਦਾ, ਚਾਲਾਂ ਨਾਲ ਹੀ ਸਾਡੀ ਜੜੀ ਤੇਲ ਦੇ ਰਿਹਾ। ਸੱਚ ਹੈ, ਵਜ਼ੀਰ ਨੇ ਉੱਤਰ ਦਿੱਤਾ, ਆਪ ਜਿਤਨਾ ਕੋਪ ਕਰੋ ਬਣਦਾ ਹੈ, ਗੁੱਸਾ ਆ ਜਾਣਾ ਸੁਭਾਵਿਕ ਹੈ, ਪਰ ਦੂਤ ਨੂੰ ਉੱਤਰ ਦੇਣ ਤੋਂ ਪਹਿਲਾਂ ਆਪਣਾ ਘਰ ਗਿਣਵਣ ਲਈਏ, ਇਹ ਵੀ ਨੀਤੀ ਹੈ। ਉਸ ਨੂੰ ਦੋ ਚਾਰ ਦਿਨ ਅਟਕਾਈਏ, ਇੰਨੇ ਚਿਰ ਵਿਚ ਰਾਜਿਆਂ ਦੇ ਪਤੇ ਆ ਜਾਣਗੇ ਤੇ ਸਮਾਂ ਵੀ ਮਿਲ ਜਾਏਗਾ ਕਿ ਕੌਣ ਕੌਣ ਕਿੰਨੇ ਕਿੰਨੇ ਪਾਣੀ ਵਿਚ ਹੈ। ਕਾਲਾ ਪੈ ਕੇ ਰਾਜਾ ਕਹਿਣ ਲੱਗਾ, ਕਿਸ ਗੱਲ ਦਾ, ਜਲਦੀ ਕਰੋ, ਝਕਦੇ ਕਿਉਂ? ਵਜ਼ੀਰ ਕਹਿਣ ਲੱਗਾ, ਜੀ ਗੁੱਸਾ ਕੀ ਦੀ ਖਿਮਾ, ਜੇ ਕਦੇ ਗੁਰੂ ਜੀ ਦੀ ਕੁਮਕ ਮਿਲ ਜਾਵੇ ਤਾਂ ਮੇਰੇ ਖਿਆਲ ਵਿਚ ਨਿਸ਼ਚੇ ਹੈ ਜਿੱਤ ਸਾਡੀ, ਪਰ ਤਾਂ ਜੇ ਆਪ ਨੂੰ ਇਹ ਮੰਤਰ ਪਸੰਦ ਹੋਵੇ ਔਰ ਉਧਰ ਗੁਰੂ ਜੀ ਵੀ ਮੰਨ ਲੈਣ। ਇਸ ਗੱਲ ਲਈ ਵਕਤ ਮੈਂ ਕਿਹਾ ਸੀ ਮਿਲ ਜਾਵੇ। ਰਾਜਾ ਥੋੜਾ ਸੋਚੀ ਪੈ ਗਿਆ, ਗੁਰੂ ਜੀ ਵੱਲੋਂ ਉਹਨਾਂ ਕੋਲ ਮਦਦ ਮੰਗਣੀ, ਕਿਉਂ ਨਹੀਂ, ਕੋਈ ਨੀਵੇਂ ਹੋਣ ਦੀ ਗੱਲ ਨਹੀਂ ਹੈ, ਸਾਡਾ ਵੈਰ ਮਿਟ ਚੁੱਕਾ ਹੈ, ਸੁਲਾਹ ਹੋ ਚੁੱਕੀ ਹੈ। ਵਜ਼ੀਰ ਨੇ ਉੱਤਰ ਦਿੱਤਾ, ਹੁਣ ਪਰਸਪਰ ਸੰਬੰਧ ਮੇਲ ਤਾਂ ਹੈ, ਕਠਿਨਾਈ ਕਾਹਦੀ, ਇਹੋ ਜਿਹੇ ਵੇਲੇ ਤੇ ਸੱਜਣਾਂ ਨੂੰ ਵੰਗਾਰੀਦਾ ਹੈ, ਹੋਰ ਕਿੰਨਾਂ ਨੂੰ ਵੰਗਾਰੀਦਾ? ਮਿੱਤਰ ਤੋਂ ਮਦਦ ਮੰਗਣੀ ਮਿਹਣਾ ਨਹੀਂ। ਇਸ ਤੋਂ ਪਹਿਲੇ ਸਾਡੇ ਸਲੂਕ ਬੜੇ ਭੈੜੇ ਸਨ, ਪਰ ਉਹਨਾਂ ਦੇ ਹਿਰਦੇ ਵਿੱਚ ਵੈਰ ਨਹੀਂ ਸੀ, ਹੁਣ ਵੀ ਨਹੀਂ ਹੈ। ਹਾਂ ਵਜ਼ੀਰ, ਗੱਲ ਤੇ ਤੇਰੀ ਠੀਕ ਹੈ, ਉਹਨਾਂ ਦੀ ਸੈਨਾ ਵਿੱਚ ਬਲਕਾਰ ਤੇ ਜੋਸ਼ ਬੜਾ ਹੈ। ਠੀਕ ਹੈ, ਦੋਸਤੀ ਹੈ, ਹੈਨ ਵੀ ਬਚਨ ਦੇ ਪੂਰੇ, ਪ੍ਰਜਾਪ੍ਰੀਅ ਵੀ ਹਨ, ਪਰ ਮੈਨੂੰ ਸ਼ੰਕਾ ਹੈ ਕਿ ਮੰਨਣਗੇ ਨਹੀਂ। ਜੇ ਮੰਨ ਵੀ ਗਏ ਕਿ ਆਪ ਲੜਨਗੇ? ਵਜ਼ੀਰ ਵੀ ਸੋਚੀ ਪੈ ਗਿਆ, ਪਰ ਬੜੇ ਹੌਸਲੇ ਕਹਿਣ ਲੱਗਾ, ਤੁਸੀਂ ਮੇਰੇ ਤੇ ਛੱਡੋ, ਤੁਸੀਂ ਇੰਝ ਕਰੋ, ਅਧਿਕਾਰ ਦੇ ਕੇ ਮੈਨੂੰ ਘੱਲੋ। ਉਹਨਾਂ ਦਾ ਤਾਂ ਇੰਡੀਆ ਇਹ ਹੈ ਕਿ ਵਖੇਵੇਂ ਦੂਰ ਹੋਣ, ਜ਼ੁਲਮ ਹਟੇ, ਧਰਮ ਵਿੱਚ ਤੱਕਾ ਮਿਟੇ, ਹਿੰਦੀ ਹਿੰਦ ਨੂੰ ਸੰਭਾਲਣ, ਪਰਜਾ ਦੇ ਤਸੀਹੇ ਦੂਰ ਹੋਣ। ਆਪ ਨੂੰ ਯਾਦ ਹੋ ਨਾ ਕਿ ਇਹ ਸੰਦੇਸ਼ਾ ਉਹਨਾਂ ਦਾ ਸਾਰੇ ਰਾਜਿਆਂ ਨੂੰ ਮਿਲਿਆ ਸੀ। ਹਾਂ ਸਮਝ ਆਈ। ਰਾਜੇ ਨੇ ਬੜੀ ਗੰਭੀਰਤਾ ਨਾਲ ਸੋਚ ਕੇ ਉੱਤਰ ਦੇਣਾ ਕੀਤਾ, ਫਿਰ ਤੁਸੀਂ ਨਾ ਗੁਪਤ ਗੁਪਤ ਚਲੇ ਜਾਓ, ਪਤਾ ਨਾ ਲੱਗੇ, ਤੇ ਝਬਦੇ ਛੇਤੀ ਮੁੜ ਆਇਓ। ਦੂਤ ਦੇ ਦੁਆਲੇ ਬੇਮਲੂਮੇ ਪਹਿਰੇ ਤੇ ਸੂਈਏ ਰੱਖੋ, ਜੋ ਕੋਈ ਭੇਦ ਨਾ ਲੈ ਸਕੇ ਤੇ ਪਰਚਿਆ ਰਹੇ। ਉਹਨੂੰ ਥੋੜਾ ਬਹੁਤਾ ਸਾਜੋ ਸਮਾਨ ਦੇ ਛੱਡੋ ਤਾਂ ਕਿ ਰੁੱਝਿਆ ਰਹੇ। ਤੁਸਾਂ ਦੇ ਆਇਆ ਤੇ ਜਵਾਬ ਦਿਆਂਗੇ ਉਹਨਾਂ ਨੂੰ। ਮੇਰੀ ਵੱਲੋਂ, ਗੁਰੂ ਜੀ ਵੱਲੋਂ ਨਿਮਰਤਾ ਨਾਲ ਬੇਨਤੀ ਕਰਨੀ, ਸੰਤ ਅੱਗੇ ਤੇ ਫਿਰ ਗਾਉਣ ਵੇਲੇ ਨਿਆਉਣਾ ਮਾੜਾ ਨਹੀਂ। ਵਜ਼ੀਰ, ਬਹੁਤ ਅੱਛਾ, ਫਿਰ ਆ ਗਿਆ, ਮੈਂ ਜਾਵਾਂ? ਹਾਂ ਜਾਓ, ਪਰ ਪਤਾ ਨਾ ਲੱਗੇ, ਰਾਜੇ ਨੇ ਸਹਿਮਤ ਨਾਲ ਆਖਿਆ। ਬਖਸ਼ੀ ਨੂੰ ਭੇਜ ਦਿਓ, ਸਾਨੂੰ ਆ ਕੇ ਮਿਲੇ, ਜੋ ਯੁੱਧ ਦੀ ਗੁਪਤ ਤਿਆਰੀ ਆਰੰਭ ਕਰ ਦੇਈਏ। ਠੀਕ ਹੈ ਜੀ, ਵਜ਼ੀਰ ਨੇ ਉੱਤਰ ਦਿੱਤਾ। ਜੇ ਪੰਮੇ ਨੂੰ ਤੇ ਰਾਜਾ ਪ੍ਰਿਥੀ ਚੰਦ ਨੂੰ ਹੋ ਸਕਿਆ ਤਾਂ ਨਾਲ ਲਈ ਜਾਵਾਂਗਾ, ਉਹਨਾਂ ਦਾ ਮਾਣ ਵਧੇਗਾ। ਰਾਜਾ ਸੋਚ ਕੇ ਉੱਤਰ ਦੇਣ ਲੱਗਾ, ਠੀਕ ਹੈ, ਅੱਛੀ ਗੱਲ ਹੈ, ਪਰ ਗੱਲ ਨਾ ਨਿਕਲ ਜਾਏ, ਖਬਰਦਾਰੀ ਕਰਨੀ। ਇੰਜ ਨਮਸਕਾਰ ਕਰਦਾ ਹੋਇਆ ਵਜ਼ੀਰ ਵਿਦਾ ਹੋਇਆ। ਆਪਣੇ ਅੰਦਰਲੇ ਦੀਵਾਨ ਖਾਨੇ ਇੱਧਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਕਲਗੀਧਰ ਜੀ ਵਿਰਾਜ ਰਹੇ ਸਨ ਕਿ ਦੀਵਾਨ ਜੀ ਨੇ ਆ ਕੇ ਦੱਸਿਆ ਹੈ ਕਿ ਬਿਲਾਸਪੁਰ ਤੋਂ ਸੂਹ ਆਈ ਹੈ ਕਿ ਵਜ਼ੀਰ ਪਰਮਾਨੰਦ ਆਪ ਦੀ ਸੇਵਾ ਵਿੱਚ ਆ ਰਿਹਾ। ਇਹ ਵੀ ਸੂਹੀ ਨੂੰ ਪਤਾ ਲੱਗਾ ਹੈ ਕਿ ਪੰਮਾ ਪੁਰੋਹਿਤ ਤੇ ਰਾਜਾ ਪ੍ਰਿਥੀ ਚੰਦ ਵੀ ਨਾਲ ਨੇ। ਅਸਲ ਵਿੱਚ ਪੰਮੇ ਦੇ ਘਰੋਂ ਹੀ ਕਿਵੇਂ ਨਾ ਕਿਵੇਂ ਇਹ ਸੂਹ ਨਿਕਲੀ ਹੈ ਤੇ ਫਿਰ ਅਸਾਂ ਤੱਕ ਪਹੁੰਚੀ ਹੈ। ਗੁਰੂ ਜੀ ਕਹਿਣ ਲੱਗੇ ਕਿ ਪ੍ਰਯੋਜਨ ਦਾ ਪਤਾ ਲੱਗਾ, ਕਿਸ ਕਾਰ ਜਾ ਰਹੇ ਨੇ? ਦੀਵਾਨ ਕਹਿਣ ਲੱਗਾ, ਜੀ ਹਾਂ ਸ੍ਰੀ ਜੀਓ, ਪਹਾੜੀਆਂ ਰਾਜਿਆਂ ਨੇ ਜੋ ਏਕਾ ਕੀਤਾ ਸੀ ਕਿ ਮੀਆਂ ਖਾਂ ਜਾਂ ਉਸਦੇ ਇਕੱਲੇ ਦੂਤ ਨੂੰ ਖਰਾਜ ਤੇ ਮੰਗਿਆ ਧਨ ਨਹੀਂ ਦੇਣਾ, ਉਹ ਸਾਡੇ ਏਕੇ ਨੂੰ ਵੇਖ ਕੇ ਜਾਂ ਨਾ ਲਓ ਤੇ ਜਾਂ ਕਟੂ। ਉਹ ਏਕਾ ਟੁੱਟ ਗਿਆ, ਏਕਤਾ ਨਹੀਂ ਰਹੀ। ਕਾਂਗੜੇ ਦੇ ਰਾਜੇ ਤੇ ਬਿੱਜੜ ਵਾਲੀਏ ਦਿਆਲ ਚੰਦ ਰਾਜੇ ਨੇ ਕੁਝ ਥੋੜਾ ਬਹੁਤ ਦੇ ਕੇ ਅਲਫ ਖਾਨ ਨੂੰ ਰਿਝਾ ਲਿਆ ਤੇ ਉਹਦੇ ਮਦਦਗਾਰ ਹੋ ਕੇ ਨਜ਼ਾਉਣ ਆ ਚੁੱਕੇ ਨੇ ਤੇ ਭੀਮ ਚੰਦ ਨੂੰ ਮੰਗਾ ਰਿਹਾ ਨੇ ਕਿ ਜਾਂ ਤਾਂ ਜੰਗ, ਨਹੀਂ ਤਾਂ ਜੋ ਮੰਗਦੇ ਨੇ ਉਹਦੇ। ਚਾਲ ਹੁਣ ਇਹ ਹੈ ਕਿ ਜੇ ਇਹ ਝੁਕ ਗਿਆ ਤਾਂ ਬਾਕੀ ਸਾਰੇ ਆਪੇ ਝੁਕ ਜਾਣਗੇ, ਜੇ ਨਾ ਝੁਕਿਆ ਤਾਂ ਇਸ ਇੱਕ ਨੂੰ ਮਾਰ ਲਿਆ, ਬਾਕੀ ਦੇ ਸਾਰੇ ਮਰ ਜਾਣਗੇ, ਝੁਕ ਜਾਣਗੇ, ਮੰਨ ਜਾਣਗੇ। ਦੋ ਰਾਜਿਆਂ ਦੇ ਅਲਫ ਖਾਨ ਦੇ ਨਾਲ ਮਿਲ ਜਾਣ ਕਰਕੇ ਤਾਕਤ ਉਹਨਾਂ ਦੀ ਵੱਧ ਗਈ ਹੈ ਤੇ ਇਹਨਾਂ ਦੀ ਘੱਟ ਗਈ ਹੈ। ਭੀਮ ਚੰਦ ਨੂੰ ਜਾਪਦਾ ਹੈ ਕਿ ਸੰਦੇਸ਼ਾ ਆ ਗਿਆ ਤੇ ਉਸਦਾ ਸੁਭਾਅ ਗੁਸ਼ੈਲ ਹੈ, ਹੈ ਵੀ ਤੀਰਅੰਦਾਜ਼ ਤੇ ਉਸਦੀ ਮਰਜ਼ੀ ਹੈ ਲੜਨ ਦੀ। ਸ਼ਾਇਦ ਆਪ ਜੀ ਦੀ ਸਹਾਇਤਾ ਦੀ ਜਾਚਨਾ ਲਈ ਇਹ ਤਿੰਨੇ ਪਹਾੜੀ ਆ ਰਹੇ ਨੇ। ਸੋ ਉਹਨਾਂ ਦੇ ਆਉਣ ਤੋਂ ਪਹਿਲਾਂ ਵਿਚਾਰ ਕਰ ਲਓ ਕਿ ਕਿਵੇਂ ਕਰਨੀ ਹੈ। ਉਸ ਚ ਚੁੱਪ ਰਹਿ ਕੇ ਸ੍ਰੀ ਸਾਹਿਬ ਜੀ ਬੋਲੇ, ਕਟੋਚੀਏ ਤੇ ਬਿਜੜੀਏ ਇਹਨਾਂ ਦਾ ਕੋਈ ਧਰਮ ਨਹੀਂ, ਕੋਈ ਅਮਾਨ ਨਹੀਂ ਹੈ। ਬੜੀ ਛੇਤੀ ਧਰਮ ਹਾਰਿਆ, ਏਕਾ ਤੋੜਿਆ ਤੇ ਜ਼ੁਲਮੀਆਂ ਨਾਲ ਰਲ ਗਏ ਨੇ, ਭਰਾਵਾਂ ਦੇ ਮਾਰਨ ਲਈ ਕੁਹਾੜਿਆਂ ਦੇ ਦਸਤੇ ਬਣ ਗਏ। ਇਹ ਸੁਭਾਅ ਬਹੁਤ ਮਾੜਾ ਹੈ, ਅਧੋਗਤੀ ਦੇ ਰਿਹਾ ਹੈ। ਸਾਰੇ ਰਾਜਿਆਂ ਤੇ ਪਰਜਾ ਦੇ ਇਸ ਸੁਭਾਅ ਨੂੰ ਸਵਾਰਨਾ ਚਾਹੀਏ। ਉਪਦੇਸ਼ ਤੇ ਦਿੱਤਾ, ਦੰਡ ਵੀ ਦੇਣਾ। ਇੱਥੇ ਉਪਦੇਸ਼ ਕਈ ਵਾਰ ਦਿੱਤੇ, ਕਾਰਗਰ ਨਹੀਂ ਹੋਏ। ਹੁਣ ਅਮਲੀ ਉਪਦੇਸ਼ ਦਾ ਵੇਲਾ ਆਇਆ ਹੈ, ਕਿਵੇਂ ਇਹ ਸੁਭਾਅ ਸਵਾਰਥ ਦਾ ਬਦਲੇ। ਸਾਂਝੇ ਹਾਣ ਲਾਭ ਵੇਲੇ ਇਕੱਠਿਆਂ ਹੋਣਾ ਤੇ ਆਪਣਾ ਨਫਾ ਵਾਰ ਦੇਣਾ ਲੋਕਾਂ ਵਿਚ ਸੁਭਾਅ ਬਣੇ। ਅਲਫ ਖਾਨ ਦੀ ਕਾਮਯਾਬੀ ਉਸ ਚਾਲ ਦੀ ਕਾਮਯਾਬੀ ਹੈ ਜੋ ਹਿੰਦੂਆਂ ਵਿਚ ਖੁਦਗਰਜੀ ਵਧੀ ਹੋਈ ਵੇਖ ਕੇ ਤੁਰਕ ਸਦਾ ਚੱਲਦੇ ਨੇ। ਇਸ ਚਾਲ ਦਾ ਮੂੰਹ ਭਰਨਾ ਠੀਕ ਹੈ। ਭੀਮ ਚੰਦ ਹਾਰ ਕੇ ਸਾਡੇ ਨਾਲ ਸੁਲਾਹ ਕਰ ਚੁੱਕਾ, ਹੁਣ ਸ਼ਰਨ ਵਿਚ ਹੈ, ਹਰ ਤਰ੍ਹਾਂ ਮਿੱਤਰਤਾ ਵਰਤਾਓ ਕਰਦਾ ਹੈ ਤੇ ਕੀਤੇ ਨੇਮ ਨੂੰ ਅੱਜ ਤੱਕ ਨਿਭਾ ਵੀ ਰਿਹਾ। ਇਸ ਕਰਕੇ ਮਿੱਤਰ ਦੀ ਸਹਾਇਤਾ ਕਰਨੀ ਵੀ ਧਰਮ ਹੈ। ਨੀਤੀ ਵੀ ਉਹ ਹੈ ਕਿ ਜਿਨ੍ਹਾਂ ਰਾਜਿਆਂ ਨੇ ਪਰਸਪਰ ਮਿੱਤਰਤਾ ਬਣਾਈ ਸੀ, ਹੁਣ ਯੁੱਧ ਸਮੇਂ ਉਹ ਇਕ ਦੂਜੇ ਦੀ ਸਹਾਇਤਾ ਕਰ। ਫਿਰ ਭੀਮ ਚੰਦ ਨੇ ਆਪਣੇ ਦੂਤ ਬੇਨਤੀ ਕਰਨ ਲਈ ਕੱਲੇ ਹਾਂ, ਮਦਦ ਲਈ ਸ਼ਰਨ ਆਏ ਦੀ ਮਦਦ ਨਾ ਕਰਨੀ ਵੀ ਧਰਮ ਨਹੀਂ ਹੈ ਤੇ ਸਾਡਾ ਜੰਗ ਧਰਮੀ ਹੈ, ਸਾਡਾ ਨਿਸ਼ਚਾ ਧਰਮੀ ਹੈ, ਅਸੀਂ ਧਰਮ ਦੇ ਮਦਈ ਹਾਂ, ਤਾਂ ਤੇ ਹਰ ਪਹਿਲੂ ਤੋਂ ਸਹਾਇਤਾ ਦੇਣੀ ਬਣਦੀ ਹੈ। ਜੇ ਫਤਿਹ ਸਾਡੀ ਹੋਵੇਗੀ ਤਾਂ ਰਾਜਿਆਂ ਤੇ ਇਹਨਾਂ ਦੀ ਸੈਨਾ ਦੇ ਦਿਲ ਵਿਚ ਸਾਡਾ ਸਤਿਕਾਰ ਵਧੇਗਾ, ਇਹਨਾਂ ਦੀ ਹਿੰਮਤ ਵਧੇਗੀ ਕਿ ਅਸੀਂ ਤੁਰਕਾਂ ਤੇ ਫਤਿਹ ਪਾ ਸਕਦੇ ਹਾਂ, ਉਹਨਾਂ ਦੇ ਰੋਹ ਦਾ ਤਲਸਮ ਟੁੱਟੇਗਾ। ਤੁਸੀਂ ਦੱਸੋ ਕਿਵੇਂ ਸਲਾਹ ਹੈ। ਦੀਵਾਨ ਕਹਿਣ ਲੱਗਾ, ਜੀ ਆਪ ਸਮਰੱਥ ਹੋ, ਸਰਬੱਗੇ ਹੋ, ਆਪ ਨੂੰ ਸਲਾਹ ਕੌਣ ਦੇ ਸਕਦਾ, ਕਿਨ ਦੇ ਸਕਣੀ ਸਲਾਹ ਆਪ ਨੂੰ। ਬੀਓ ਪੂਛ ਨਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ। ਇਸ ਬਿਰਧ ਦੇ ਆਪ ਵਿਦਤ ਸਰੂਪ ਹੋ, ਜੋ ਕਿਰਪਾ ਧਾਰ ਕੇ ਆਪ ਨੇ ਬਚਨ ਕਹੇ ਹਨ ਸੋਨੇ ਨਾਲ ਲਿਖਣ ਵਾਲੇ ਹਨ, 40 ਸਿਹਰੇ ਹਨ, ਧਰਮ ਸਦਾਚਾਰ ਨੀਤੀ ਇਹ ਤੇ ਆਪ ਜੀ ਦੇ ਅਨੁਕੂਲ ਹਨ, ਆਪ ਦੇ ਬਿਰਧ ਦੇ ਅਨੁਕੂਲ ਹਨ, ਆਪ ਦੇ ਭਾਣੇ ਅੰਦਰ ਹਨ, ਆਪ ਦੀ ਇੱਛਾ ਅਨੁਸਾਰ। ਸੱਚੇ ਪਾਤਸ਼ਾਹ ਜੀ ਬੋਲੇ, ਇਹ ਜਗਤ ਦੇ ਮਾਮਲੇ ਨੇ ਦੀਵਾਨ ਜੀ, ਇਸ ਸਤਾ ਤੇ ਵੀ ਵਿਚਾਰ ਲੈਣਾ ਚਾਹੀਦਾ, ਆਪਣੇ ਨਾਲ ਵੀ ਸੋਚ ਵਿਚਾਰ ਕਰ ਲੈਣੀ ਚਾਹੀਦੀ। ਜਦ ਦੂਤ ਆ ਜਾਣ ਸਨਮਾਨ ਨਾਲ ਡੇਰਾ ਕਰਾਓ ਤੇ ਫਿਰ ਦੀਵਾਨ ਵਿਚ ਪੇਸ਼ ਕਰੋ, ਉੱਥੇ ਗੱਲਬਾਤ ਕਰਾਂਗੇ। ਤਦ ਤੱਕ ਆਪਣੇ ਪਿਆਰਿਆਂ ਨਾਲ ਗੁਪਤ ਮੰਤਰ ਕਰ ਲਓ, ਕੋਈ ਹੋਰ ਗੱਲਬਾਤ ਹੋਵੇ ਤਾਂ ਸਾਨੂੰ ਦੱਸ ਘੱਲਣਾ। ਸੱਚੇ ਪਾਤਸ਼ਾਹ ਜੀ ਦਾ ਅਰਸ਼ੀ ਆਭਾ ਵਾਲਾ ਤੇ ਰਾਜਸੀ ਸ਼ੋਭਾ ਵਾਲਾ ਦਰਬਾਰ ਲੱਗ ਰਿਹਾ, ਜਿਸ ਵਿਚ ਭੀਮ ਚੰਦ ਦੇ ਦੂਤ ਪੇਸ਼ ਹੋਏ, ਤ੍ਰੈ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਸੀਸ ਨਵਾ ਕੇ ਬੈਠ ਗਏ। ਮੁਖ ਮੰਦ ਮੰਦ ਮੁਸ਼ਕਾਤ ਧੀਰ, ਰੱਬ ਕਹੇ ਵਾਕ ਜਿਨ ਸ਼ੁਭ ਗੰਭੀਰ, कहलूर पति को कुशलगात आगमन भयो किम पनोबात।